शब्द आदर नाम सुने हो ਕਿਰਿਆ ਸੇ ਪਵਿੱਤਰ ਹੋ ਜਾਂਦੇ ਹਨ ਕਿ ਸੁਣਤੇ ਪ੍ਰਣੇਤ ਕਹਤੇ ਪਵਿੱਤ ਸਤਿਗੁਰ ਆ ਭਰਪੂਰ ਰਲ ਮਿਲ ਕੇ ਅਸੀਂ ਸ਼ਬਦ ਦੇ ਵਿਚਾਰ ਕਰਨੀ ਹੈ ਤਾਂ ਕਿ ਗੁਰੂ ਦਾ ਹੁਕਮ ਸਮਝ ਵਿੱਚ ਆ ਜਾਏ, ਸਾਡਾ ਮਨ ਮੰਨ ਜਾਏ, ਫਿਰ ਇਸ ਦੀ ਕਮਾਈ ਕਰੀਏ। ਸੁਣਿਆ ਮੰਨਿਆ ਮਨ ਕੇ ਤਾਂ ਹੈ ਅੰਤਰਗਤ ਤੀਰਥ ਮਲਣਾ। ਗੁਰੂ ਦਾ ਸ਼ਬਦ ਤੀਰਥ ਹੈ, ਬਿਰਸਮਾਨ ਤੀਰਥ ਨੂੰ ਕਹੋ। ਇਹ ਜੇ ਅੰਦਰ ਵਸ ਗਿਆ ਤੇ ਅੰਦਰ ਤੀਰਥ ਬਣ ਜਾਏਗਾ। ਮਨ ਨਹਾਇਆ ਬਹੁ ਚੁਕਾਉਣ, ਮਨ ਇਸ਼ਨਾਨ ਕਰੇਗਾ ਗੁਰ ਸ਼ਬਦ ਦੇ ਸਰੋਵਰ ਵਿੱਚ। ਵਿਚਾਰ ਆਰੰਭ ਕਰੀਏ, ਸ਼ਬਦ ਦਾ ਮੁੱਖ ਬਹਾਵ ਕੇਂਦਰੀ ਬਹਾਵ ਜਿਸ 'ਤੇ ਬਾਕੀ ਸਾਰੇ ਵਿਚਾਰ ਹੈ, ਉਹ ਹੈ ਸਾਚਾ ਸਾਹਿਬ ਸਭ ਮਿਹਰ ਲਾਣ, ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਏ ਸਰਬ ਕਲਿਆਣ। ਕਲਿਆਣ ਹੀ ਤੇ ਬੰਦਾ ਚਾਹੁੰਦਾ, ਕਲਿਆਣ ਦਾ ਅਰਥ ਹੈ ਸੁੱਖ। ਜਨਮ ਲਿਆ ਤੇ ਜਨਮ ਤੋਂ ਹੀ ਇੱਕ ਗੱਲ ਨਾਲ ਲੈ ਕੇ ਆਇਆ, ਉਹ ਕੀ ਹੈ? ਡਰ ਭੈ। ਤੁਸੀਂ ਵੇਖਣਾ, ਬੱਚਾ ਅੱਗ ਵਿੱਚ ਹੱਥ ਪੈ ਦੇਵੇਗਾ, ਕਿਉਂ? ਉਸਦਾ ਅਨੁਭਵ ਕੋਈ ਨਹੀਂ। ਜੇ ਅਨੁਭਵ ਹੋਵੇ ਉਸ ਤੋਂ ਬਾਅਦ ਨਹੀਂ ਭਾਵਦਾ, ਪਰ ਧਮਕ ਤੋਂ ਡਰਦਾ। ਜੇਕਰ ਖੁਰਾਕ ਹੋਵੇ ਬੱਚਾ ਡਰਦਾ। ਮਨੁੱਖ ਡਰ ਲੈ ਕੇ ਆਇਆ ਤੇ ਡਰ ਕਿਸ ਗੱਲ ਦਾ, ਸਹਿਮ ਕਿਸ ਗੱਲ ਦਾ ਹੈ? ਜਿੰਨੀ ਡਰ ਨੇ ਸਾਰੇ ਜੋੜ ਲਈਏ, ਇਕੱਠੇ ਕਰ ਲਈਏ ਤੇ ਬਣਦੀ ਹੈ ਮੌਤ, ਕਿਤੇ ਮਰ ਨਾ ਜਾਵੇ। ਇੱਥੇ ਕੌਣ ਕੌਣ ਡਰ ਰਿਹਾ? ਡਰ ਪੇ ਡਰ ਤੇ ਆਕਾਸ਼ ਨਖੱਤਰ ਆ, ਧਰਤੀ ਡਰ ਰਹੀ ਹੈ, ਆਕਾਸ਼ ਡਰਦਾ, ਤਾਰੇ ਡਰਦੇ। ਡਰ ਪੈ ਘਰ ਤੇ ਆਕਾਸ਼ ਨਕਤਰਾ, ਸਿਰ ਉੱਪਰ ਅਮਰ ਘਰਾਰਾ। ਸਿਰ ਤੇ ਬਾਢੇ ਦਾ ਹੁਕਮ, ਪਾਣੀ ਪਾਣੀ ਦਾ ਸੰਤਰ। ਡਰ ਪੈ ਡਰ ਪੈ ਇੰਦਰ ਵਿਚਾਰ ਹੈ, ਪਾਣੀ ਤੇ ਹਵਾ ਡਰਦੀ ਹੈ, ਪਾਣੀ ਡਰਦਾ, ਇੰਦਰ ਡਰਦਾ ਹੈ। ਤੇ ਮੈਂ ਕੋਈ ਜਿਹੜਾ ਡਰਦਾ ਨਹੀਂ। ਇੱਕ ਉਮਰ ਬਹੁ ਬਾਤ ਸੁਣੀ, ਸੋ ਸੁਖਿਆ ਸੋ ਸਦਾ ਸੁਹੇਲਾ, ਜੋ ਹੋਰ ਮਿਲ ਗਾਓ ਗੁਰੀ। ਗੁਰੀ ਨੂੰ ਮਿਲ ਕੇ ਜਿਹੜਾ ਰੱਬ ਦੇ ਗੁਣ ਗਾਉਂਦਾ, ਉਹ ਨਹੀਂ ਡਰਦਾ। ਨਿਰਭੈ ਜਪੈ ਸਗਲ ਭੈ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਸ਼ਤਾ। ਸਿਆਣੇ ਸੱਤ ਪੁਰਸ਼ਾਂ ਜਿਹਨਾਂ ਮਨੁੱਖਤਾ ਦਾ ਇਤਿਹਾਸ ਲਿਖਿਆ, ਕਹਿੰਦੇ ਨੇ ਮਨੁੱਖ ਨੇ ਜਿਸ ਦਿਨ ਪਹਿਲੇ ਦਿਨ ਅੱਗ ਬਾਲਣੀ ਆ ਗਈ, ਬੜਾ ਖੁਸ਼ ਹੋਇਆ। ਜਾਨਵਰ ਅੱਗ ਤੋਂ ਡਰ ਗਏ ਸਨ। ਪ੍ਰਕਾਸ਼ ਹੁੰਦਾ ਸੀ, ਇਸ ਨੂੰ ਦਿਸਦਾ ਸੀ, ਇਸ ਨੇ ਬਾਕੀ ਦੇਵੀ ਦੇਵਤਿਆਂ ਦੇ ਵੀ ਸਹਾਰੇ ਲਏ। ਆਖਰ ਪਹੁੰਚਿਆ ਮਨੁੱਖ ਅਕਾਲ ਪੁਰਖ ਤੱਕ। ਇਹ ਸਭ ਤੋਂ ਉੱਪਰ ਪ੍ਰਮਾਤਮਾ ਹੈ, ਉਸਦਾ ਸਹਾਰਾ ਲੈਣਾ। ਕਰਦਾ ਕਰਦਾ ਪਹੁੰਚਿਆ, ਉਸਦਾ ਸਹਾਰਾ ਲੈਣ ਵਾਸਤੇ ਗੁਰੂ ਦੀ ਜ਼ਰੂਰਤ ਹੈ। ਗੁਰੂ ਕਿਰਪਾ ਕਰ, ਸਤਿਗੁਰੂ ਨੇ ਬਖਸ਼ਿਸ਼ ਕੀਤੀ, ਅਸੀਂ ਗੁਰੂ ਦੇ ਚਰਨ ਫੜੇ ਤੇ ਗੁਰੂ ਨੂੰ ਪ੍ਰਮਾਤਮਾ ਦੇ ਲਵ ਲਾਇਆ। ਸਾਨੂੰ ਇੱਕ ਗੱਲ ਸਮਝਾਈ, ਸੱਚਾ ਸਾਹਿਬ ਸਭ ਮਿਹਰ ਲਾਣ। ਅਕਾਲ ਪੁਰਖ ਸਾਹਿਬ ਹੈ, ਮਾਲਕ ਹੈ, ਸੱਚਾ ਦਾ ਅਰਥ ਹੈ ਸਦਾ ਤੋਂ ਰਹਿਣ ਵਾਲਾ ਤੇ ਸਦਾ ਹੀ ਮਿਹਰਬਾਨ ਹੈ। ਬੰਦਾ ਸਦਾ ਮਿਹਰਬਾਨ ਹੈ ਨਹੀਂ, ਇਹ ਤੇ ਘੜੀ ਵਿੱਚ ਕੁਛ ਹੈ ਤੇ ਘੜੀ ਵਿੱਚ ਕੁਛ ਹੈ। ਤੁਸੀਂ ਲਿਖਣਾ ਧਰੇ ਸ਼ਹਿਰਾਂ ਵਿੱਚ ਭਿਖਾਰੀ ਆਉਣ ਮਿਲ ਜਾਣ ਤੇ ਮੰਗਣ ਵਾਲੇ ਜਿਹੜੇ ਜਾਂਦੇ ਨੇ ਬੜੇ ਚਤਰ ਨੇ, ਹੁਸ਼ਿਆਰ ਨੇ। ਔਰ ਸਾਡੇ ਦੇਸ਼ ਵਿੱਚ ਭਿਖਾਰੀਆਂ ਦੇ ਕੋਲ ਬਹੁਤ ਵੱਡੀਆਂ ਵੱਡੀਆਂ ਜਾਇਦਾਦਾਂ, ਭਿੱਖਿਆ ਮੰਗਣ ਵਾਲੇ ਇੰਨੀ ਇੰਨੀ ਭਿੱਖਿਆ ਰੋਜ਼ ਦੀ ਮੰਗ ਲੈਂਦੇ ਨੇ, ਸ਼ਾਇਦ ਵੱਡੇ ਤੋਂ ਵੱਡੇ ਕਾਰੋਬਾਰੀ ਨੂੰ ਉਹਨੂੰ ਪੈਸੇ ਨਾਲ ਕਮਾ ਸਕਦਾ ਹੋਵੇ। ਪਰ ਉਹ ਜਾਂਦੇ ਨੇ ਪਹਿਲੇ ਪੈਰ ਸਵੇਰੇ ਸਵੇਰੇ, ਕਿਉਂ ਕਿ ਸਵੇਰੇ ਸਵੇਰੇ ਸਤੋ ਗੁਣ ਪ੍ਰਧਾਨ ਹੁੰਦਾ ਤੇ ਬੰਦੇ ਦਾ ਕੁਛ ਦੇਣ ਲਈ ਮਨ ਕਰਦਾ। ਤੁਸੀਂ ਵੇਖਣਾ ਸਵੇਰੇ ਸਵੇਰ ਬਾਜ਼ਾਰਾਂ ਦੇ ਵਿੱਚ ਤਿਹਾਰੇ ਜਾਣਗੇ, ਸ਼ਾਮਾਂ ਨੂੰ ਤੇ ਬੰਦਾ ਖਪਿਆ ਹੁੰਦਾ, ਸ਼ਾਮੀ ਤੇ ਝਾੜ ਝੰਬ ਤੇ ਬੰਦਾ ਕੁਛ ਨਹੀਂ ਮਿਲੇਗਾ। ਪਰ ਉਹ ਅਕਾਲ ਪੁਰਖ ਉਹ ਸਦਾ ਹੀ ਮਿਹਰਬਾਨ। ਤੁਸੀਂ ਕਿਸੇ ਬੰਦੇ ਨੂੰ ਫੋਨ ਕਰਕੇ ਸੁੱਤੇ ਨੂੰ ਜਗਾ ਦਿਓ, ਉਹ ਕਿੰਨਾ ਕੁ ਮਿਹਰਬਾਨ ਹੁੰਦਾ, ਗੱਲ ਪੈ ਗਿਆ। ਮੇਰੀ ਨੀਂਦਰ ਖਰਾਬ ਕਰ ਦਿਓ ਉੱਥੇ, ਪਰ ਉਸ ਨੂੰ ਰਾਤ ਆਵਾਜ਼ ਮਾਰੋ, ਦਿਨ ਆਵਾਜ਼ ਮਾਰੋ, ਕਿਸੇ ਥਾਂ 'ਤੇ ਆਵਾਜ਼ ਮਾਰੋ, ਉਹ ਸਦਾ ਵਾਸਤੇ ਹੀ ਮਿਹਰਬਾਨ ਹੈ, ਸਦਾ ਹੀ ਮਿਹਰਬਾਨ। ਉਹਦੀਆਂ ਮਿਹਰਬਾਨੀਆਂ ਮੁੱਕਦੀਆਂ ਨੇ, ਉਹ ਕਹਿੰਦਾ ਲੈ ਜਾ, ਲੈਣ ਵਾਲੇ ਥੱਕ ਜਾਂਦੇ ਨੇ, ਦੇਣ ਵਾਲਾ ਨਹੀਂ ਥੱਕਦਾ। ਦੇਂਦਾ ਦੇ ਲੈਂਦੇ ਥੱਕ ਪਿਆ ਹੋ, ਜਗ੍ਹਾ ਜਗਵੰਤਰ ਖਾਹੇ ਖਾਹੇ, ਸਾਚਾ ਸਾਹਿਬ ਸਦ ਮਿਹਰਬਾਨ। ਬੰਦ ਪਾਇਆ ਮੇਰਾ ਸਤਿਗੁਰ ਫੇਰਾ, ਬੰਦ ਹੁੰਦਾ ਬੰਨਾ। ਦੁੱਖਾਂ ਦਾ ਹਰ ਆ ਰਿਹਾ ਸੀ, ਮੈਂ ਤੇ ਨਿਆਸਰਾ ਸਾਂ, ਜਨਮਿਆ ਬੱਚਾ, ਕਿੰਨੇ ਚਿਰ ਪਾਸਾ ਨਹੀਂ ਪਰ ਸਕਦਾ, ਕਿੰਨੇ ਮਹੀਨੇ ਬੈਠ ਨਹੀਂ ਸਕਦਾ, ਗਰਦਨ ਨਹੀਂ ਸੰਭਲਦੀ, ਇਹ ਤੇ ਨਿਆਸਰਾ। ਮੇਰੇ ਮਾਲਕ ਨੇ ਕਿਰਪਾ ਕੀਤੇ, ਸਾਰੇ ਹੀ ਸੁੱਖ ਦੇ ਦਿੱਤੇ, ਦੁੱਖਾਂ ਦਾ ਹਰ ਜਿਹੜਾ ਆ ਰਿਹਾ ਸੀ ਉਸ ਨੂੰ ਰੋਕ ਦਿੱਤਾ। ਆਪ ਨੂੰ ਪਤਾ ਤੁਸੀਂ ਬੰਨ ਨਹੀਂ ਸੀ ਵੱਜਿਆ ਤੇ ਮੰਡ ਦਰਿਆ ਦੇ ਕਿਨਾਰੇ, ਜ਼ਮੀਨ ਬੇਕਾਰ ਪਈ ਸੀ, ਖੇਤੀ ਦਾ ਭਰੋਸਾ ਨਹੀਂ ਸੀ ਹੋਵੇਗੀ ਤੇ ਨਹੀਂ ਹੋਵੇਗੀ। ਤੁਸੀਂ ਬੰਨ ਹੋਵੇ ਆ, ਜ਼ਮੀਨ ਦੀ ਕਦਰ ਕੀਮਤ ਪੈ ਗਏ। ਦੁੱਖਾਂ ਦਾ ਹੜ ਆ ਰਿਹਾ ਸੀ, ਗੁਰੂ ਨੇ ਅੱਗੇ ਰੋਕ ਪਾ ਦਿੱਤੀ, ਬੰਨੀ ਪਾ ਦਿੱਤਾ। ਬੰਦ ਪਾਇਆ ਮੇਰਾ ਸਤਿਗੁਰ ਫੇਰਾ, ਹੋਈ ਸਰਬ ਕਲਿਆਣ, ਸਾਰੀ ਸੁੱਖ ਹੋ ਗਿਆ। ਸਤਿਗੁਰ ਹੋਏਗਾ ਆਲ ਤਾਂ ਜੰਮ ਤੋਂ ਵੱਧਦੇ ਹਾਂ, ਸਤਿਗੁਰ ਹੋਏਗਾ ਆਲ ਤਾਂ ਸਦ ਹੀ ਸੁੱਖ ਤੋਂ ਹੈ। ਜਾਨ ਗੁਰੂ ਹੋ ਗੰਦ ਧਨੀ ਤੋਂ ਗਾਰਗ ਦੇਜਾ, ਜਾਨ ਗੁਰੂ ਹੋ ਗੰਦ ਜੇ ਗੁਰੂ ਮੇਰੇ ਵੱਲ ਹੋ ਲੱਖ ਬਾਹੀ ਤੋਂ ਭੇਜਾ, ਲੱਖਾਂ ਬਾਹਾਂ ਮੇਰਾ ਕੁਛ ਨਹੀਂ ਵਿਗਾੜ ਸਕਦੀ। ਸਤਿਗੁਰੂ ਮੇਰੇ ਵੱਲ ਹੋ, ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਹੋਈ ਸਰਬ ਕਲਿਆਣ, ਗੁਰੂ ਦੀ ਸ਼ਾਨ ਥੱਲੇ ਦੇ ਆ ਗਿਆ, ਗੁਰੂ ਦੀ ਸ਼ਰਨ ਵਿੱਚ ਆ ਗਿਆ, ਉਸਨੂੰ ਸਾਰੇ ਹੀ ਸੁੱਖ ਪ੍ਰਾਪਤ ਹੋਊਗਾ। ਇਹ ਸ਼ਬਦ ਦਾ ਕੇਂਦਰੀ ਭਾਵ ਹੈ, ਬਾਕੀ ਵੀ ਚਾਹ ਇਸ ਦਾ ਵਿਸਥਾਰ ਆ। ਸਰਵਣ ਕਰੋ ਇੱਕ ਵਾਰ, ਸਾਰੇ ਹੀ ਰਸਮਾਂ ਪਵਿੱਤਰ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸੂਰਤ ਮਹੱਲਾ ਪੰਜਵਾਂ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਜੀ। ਹਮਰੀ ਗਣਤੇ ਗਿਣਤੀ ਮਿਣਤੀ ਨਹੀਂ ਕੀਤੀ, ਸਾਡੀ ਗਿਣਤੀ ਕੀ ਹੈ? ਸਾਡੇ ਕਰਮਾਂ ਦੀ ਗਿਣਤੀ, ਕਿੰਨੇ ਸੀ ਪਾਪ ਕੀਤੇ, ਕਿੰਨੇ ਪੁੰਨ ਕੀਤੇ, ਗਿਣਤੀ ਮਿਣਤੀ ਨਹੀਂ ਕੀਤੀ। ਉਹ ਆਪਣੇ ਸੁਭਾਅ ਮੁਤਾਬਕ ਵਰਤਦਾ ਹੈ। ਬਿਰਧ ਸ਼ਬਦ ਦੇ ਅਰਥ ਬਹੁਤ ਸਾਰੇ ਨੇ। ਮਹਾਨ ਕੁਸ਼ਨ ਚਰਚ ਕੀਤੇ ਨੇ, ਬਿਰਧ ਦਾ ਅਰਥ ਹੈ ਮਰੀਦ ਸਿੱਖ, ਬਿਰਧ ਦਾ ਅਰਥ ਹੈ ਧਾਰਮਿਕ ਚਿੰਨ, ਜਿਹੜਾ ਕਹਿੰਦੇ ਬਿਰਧ ਬਾਣੀ ਦੀ ਲਾਜ ਰੱਖਣੀ, ਸੇਵਕ ਦੀ ਲਾਜ ਰੱਖਣੀ, ਜਿਹੜਾ ਬਾਣਾ ਬਖਸ਼ਿਆ, ਤੇੜ ਕਛਹਿਰਾ ਹੱਥੀ ਕੜਾ ਕੰਧਾ ਕੇਸੀ ਦੇ ਵਿੱਚ ਧਰਾ, ਇਹਦੀ ਲਾਜ ਰੱਖਣੀ। ਬਿਰਧ ਦਾ ਅਰਥ ਹੈ ਨਿਤ ਨੇ, ਬਿਰਧ ਦਾ ਅਰਥ ਹੈ ਨਿਤ ਕਰਮ। ਬਿਰਧ ਕਿਸੇ ਰਾਜੇ ਮਹਾਰਾਜੇ ਦੀ ਵੰਸ਼ਾਵਲੀ, ਉਹ ਨਕੀਬ ਭੱਟ ਦੇ ਵੀ ਪੜ੍ਹਦੇ ਸਨ, ਉਹ ਹੈ। ਪਰ ਇੱਥੇ ਹੈ ਪਰਮਾਤਮਾ ਦਾ ਸੁਭਾਅ। ਵੈਸੇ ਜਦੋਂ ਵੀ ਅਸੀਂ ਕਰਮ ਕਰਦੇ ਹਾਂ, ਕਰਮ ਪਤਾ ਕਿਵੇਂ ਹੋਣ ਦੇ ਸੁਭਾਅ ਮੁਤਾਬਕ ਹੋਣ। ਇੱਕ ਬੰਦਾ ਸੁਭਾਅ ਉਸਦਾ ਬਣ ਗਿਆ ਨਾ ਚੋਰੀ ਦਾ, ਉਹ ਭਾਵੇਂ ਨਾਮ ਦੀ ਕਥਾ ਵੀ ਸੁਣਦਾ ਜਾਏ, ਧਰਮ ਵੀ ਸੁਣਦਾ ਜਾਏ, ਪਰ ਜਾਣ ਲੱਗਿਆਂ ਕਿਸੇ ਦੀ ਜੁੱਤੀ ਚੁੱਕ ਲੈ ਜਾਏਗਾ। ਉਹ ਕਿਉਂ? ਕਿਉਂਕਿ ਬਿਰਧ ਉਹਦਾ ਹੈ ਚੋਰੀ ਦਾ, ਸੁਭਾਅ ਬਣ ਗਿਆ ਚੋਰੀ ਦਾ। ਪਰਮਾਤਮਾ ਦਾ ਸੁਭਾਅ ਕੀ ਹੈ? ਬਖਸ਼ਿਸ਼। ਕਹਿੰਦੇ ਨੇ ਉਹ ਫੈਸਲੇ ਜਿਹੜੇ ਕਰਦਾ, ਉਹ ਜੋ ਕਰਦਾ ਉਹ ਆਪਣੇ ਸੁਭਾਅ ਮੁਤਾਬਕ ਕਰਦਾ, ਉਹਦਾ ਬਿਰਧ ਕੀ ਹੈ? ਬਖਸ਼ਿਸ਼ ਕਰਨੀ। ਬੜੀ ਪਿਆਰੀ ਇਹ ਘਟਨਾ ਯਾਦ ਆ। ਇੱਕ ਕਿਸਾਨ ਦਾ ਅੰਗੂਰਾਂ ਦਾ ਬਾਗ ਸੀ, ਅੰਗੂਰ ਤੋੜਨੇ ਸਨ, ਟਾਈਮ ਨਾਲ ਨਾ ਤੋੜੇ ਜਾਣ ਖਰਾਬ ਹੋ ਜਾਣ। ਮਜ਼ਦੂਰ ਮੰਗਵਾਏ ਨੇ ਸਮਝਿਆ ਦੁਪਹਿਰ ਤੱਕ ਤੇ ਕੰਮ ਹੋਣਾ ਹੀ, ਹੋਰ ਮੰਗਵਾ। ਸ਼ਾਮ ਤੱਕ ਵੇਖਿਆ ਕਿ ਨਹੀਂ, ਕੰਮ ਰਹਿ ਜਾਣਾ, ਹੋਰ ਮੰਗਵਾਏ ਤੇ ਪੈਸੇ ਸਭ ਨੂੰ ਇੱਕ ਜਲਸੇ ਦੇ ਦਿੱਤੇ। ਹੁਣ ਜਿਹੜੇ ਸਵੇਰ ਦੇ ਆਏ ਸਨ ਉਹਨਾਂ ਰਿਵਾ ਕੀਤਾ, ਜਿਹੜੇ ਦੁਪਹਿਰ ਆਏ ਇਹਨੇ ਸਾਡੇ ਤੋਂ ਅੱਧਾ ਕੰਮ ਕੀਤਾ ਤੇ ਕੁਛ ਐਸੇ ਦਿਨ ਕੀਤਾ ਹੀ ਕੁਛ ਨਹੀਂ। ਕਹਿਣ ਲੱਗਾ ਸਵਾਲ ਉਹ ਨਹੀਂ ਕੰਮ ਦਾ, ਸਵਾਲ ਹੈ ਕਿ ਮੇਰੇ ਕੋਲ ਹੈ, ਮੈਂ ਦੇਣਾ ਚਾਹੁੰਦਾ, ਮੇਰੇ ਪੈਸੇ ਨੇ, ਤੁਹਾਨੂੰ ਪੂਰੇ ਮਿਲੇ ਕਿ ਨਹੀਂ ਮਿਲੇ? ਕਹਿਣ ਲੱਗੇ ਸਾਨੂੰ ਤਾਂ ਪੂਰੇ ਮਿਲੇ, ਤੇ ਬਸ ਮੇਰੀ ਮਰਜ਼ੀ ਹੈ, ਜਿਵੇਂ ਮਰਜ਼ੀ ਦੇਣੀ। ਕਈ ਵਾਰੀ ਕਹਿ ਦੇਣੇ ਆ, ਇਹ ਬੰਦਾ ਦੇਖੋ ਇਸਨੇ ਕੀਤਾ ਤਾਂ ਕੁਝ ਵੀ ਨਹੀਂ, ਇਸਨੂੰ ਮਿਲ ਬਹੁਤ ਕੁਛ ਹੋਇਆ। ਭਲੇ ਲੋਕਾਂ, ਪਰਮਾਤਮਾ ਦੀ ਮਰਜ਼ੀ ਹੈ, ਨਿਰੰਕਾਰ ਦੀ ਮਰਜ਼ੀ ਹੈ। ਕਈ ਵਾਰੀ ਐਸਾ ਕਿ ਬਹੁਤ ਜ਼ਿਆਦਾ ਪੁੰਨ ਕਰਦਾ ਤੇ ਨਜ਼ਰ ਆਉਂਦਾ ਤੇ ਅੰਤ ਦੁਖੀ ਹੋ ਜਾਂਦਾ, ਪਰ ਕਈ ਵਾਰ ਵੇਖਦੇ ਉਹ ਬੰਦਾ ਕੀਤਾ ਵੀ ਕੁਛ ਨਹੀਂ, ਬੜਾ ਸੁਖੀ ਜਾਪਦਾ, ਉਹਦਾ ਕਾਰਨ ਕੀ ਆ? ਕਾਰਨ ਬਹੁਤ ਵੱਡਾ, ਸਾਰੀ ਉਮਰ ਪਾਪ ਕਰਦਾ ਰਿਹਾ, ਅਜਾ ਮੰਦ, ਲੇਕਿਨ ਜਿਸ ਦਿਨ ਬਖਸ਼ਿਆ ਗਿਆ, ਟਾਈਮ ਕਿੰਨਾ ਕੁ ਲੱਗਾ? ਕੋਈ ਘੰਟਾ ਕੁ ਨਹੀਂ, ਕੋਈ ਪੈਰ, ਕੋਈ ਦਿਨ, ਕੋਈ ਸਾਲ ਨਹੀਂ। ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ ਤੁਹਾਡੇ ਸਾਹਮਣੇ ਰੱਖ ਰਿਹਾ। ਇੱਕ ਸ਼ਬਦ ਕਮਾਲ ਹੈ, ਰਾਜ ਪੰਡਿਤ ਹੁੰਦਿਆਂ ਪਤਨੀ ਛੱਡੇ, ਬੱਚੇ ਛੱਡੇ, ਵੇਸ਼ਵਾ ਨਾਲ ਸ਼ਾਦੀ ਕਰ ਲਈ, ਸੱਤ ਪੁੱਤਰ ਵੀ ਹੋਏਗਾ। ਬਖਸ਼ਿਸ਼ ਕਰਨ ਲੱਗਿਆਂ ਉਸਨੇ ਕੀ ਕੀਤਾ? ਅਜਾ ਮਲ ਪਾਪੇ ਜਦ ਜਾਣੇ, ਨਿਮਖ ਮੋਹੀ ਨਿਸਤਾਰਾ। ਉਰਦੂ ਫਾਰਸੀ ਦੇ ਵਿਦਵਾਨਾਂ ਨੇ ਇਸ ਮਸਲੇ 'ਤੇ ਬਹੁਤ ਕੁਝ ਲਿਖਿਆ। ਉਹ ਕਹਿੰਦੇ ਨੇ ਦੋ ਲਾਈਨਾਂ ਲੱਗੀਆਂ ਸਨ, ਇੱਕ ਪਾਸੇ ਪਰਹੇਜ਼ਗਾਰ ਬੰਦੇ ਜਪੇ ਤਪੇ ਪੁੰਨ ਫਲ ਜਿਹੜੇ ਵੇਖਦੇ ਸਨ, ਇੱਕ ਪਾਸੇ ਰੁਣਾ ਨਾ, ਜਪਿ ਤਪੀ ਨੂੰ ਖੁਦਾ ਪੁੱਛਦਾ ਤੂੰ ਕਿੰਨੇ ਕੁ ਜਪ ਕੀਤੇ, ਕਿੰਨੇ ਕੁ ਤਪ ਕੀਤੇ, ਉਹ ਗਿਣੇ ਸਨ ਦੱਸਦਾ। ਯਾਦ ਰੱਖਣੇ ਨੂੰ ਇੰਨੇ ਪਾਠ ਕੀਤੇ, ਲਿਖਾਉਂਦਾ ਬੰਦਾ ਇੰਨੇ ਜਪ ਕੀਤੇ। ਕਹਿਣ ਲੱਗੇ ਅੱਛਾ ਇਹ ਜਪ ਕੇ ਕੀਤੇ ਭੁੱਲਾਂ ਕਿੰਨੀਆਂ ਕੁ ਕੀਤੀਆਂ। ਕਹਿੰਦੇ ਵੀ ਉਹ ਤਾਂ ਗਿਣੀਆਂ ਕੋਈ ਨਹੀਂ, ਬਾਕੀ ਬੰਦਾ ਭੁੱਲਾਂ ਨਹੀਂ ਗਿਣਦਾ, ਜਪ ਤਪ ਗਿਣਦਾ। ਤੇ ਕਹਿਣ ਲੱਗੇ ਧਰਮ ਰਾਜ ਨੂੰ ਪਹਿਰੇ ਦਾ ਲੇਖਾ ਪਤਾ। ਹੁਣ ਦੂਸਰੇ ਪਾਸੇ ਜਿਹਨੂੰ ਗੁਨਾਹਗਾਰ ਕਹਿੰਦੇ ਸਨ ਉਹਨੂੰ ਪੁੱਛਿਆ ਤੂੰ, ਕਹਿਣ ਲੱਗਾ ਦਾਤਿਆ ਗੁਨਾਹ ਹੀ ਗੁਨਾਹ ਨੂੰ, ਪਰ ਹਾਂ ਤੇਰਾ ਬੱਚਾ ਪਸੇ ਕੀ ਗੁਣਾ ਕਿ ਤੇਰਾ ਬਣਾਇਆ, ਤੇਰਾ ਬੱਚਾ ਮੈਨੂੰ ਬਖਸ਼ ਲੈ, ਮੈਨੂੰ ਬਖਸ਼ ਲੈ, ਕਹਿਣ ਲੱਗਾ ਤੈਨੂੰ ਬਖਸ਼ ਲੈ, ਔਰ ਤੇਰੇ ਪਿੱਛੇ ਜਿਹੜੇ ਖਲੋਤੇ ਨੇ ਉਹ ਵੀ ਸਾਰੇ ਮੈਂ ਬਖਸ਼ੇ। ਬੜੇ ਸੁੰਦਰ ਮੰਦਿਰ ਹੋਇਆ। ਕਹਿੰਦੇ ਨੇ ਕ੍ਰਿਸ਼ਨਾ ਸ਼ਾਹੇ ਰਹਿਮਤ ਕਾ ਦੇਖ ਕਰ ਰੋਜ਼ੇ ਹਸ਼ਰ, ਕਿਆਮਤ ਵਾਲੇ ਦਿਨ ਉਸ ਮਾਲਕ ਦਾ ਕ੍ਰਿਸ਼ਨਾ ਦੇਖ ਕੇ ਕਿ ਗੁਨਾਹਗਾਰਾਂ ਨੂੰ ਬਖਸ਼ੀ ਜਾ ਰਹੀ ਹੈ। ਕ੍ਰਿਸ਼ਨਾ ਸ਼ਾਹੇ ਰਹਿਮਤ ਕਾ ਦੇਖ ਕਰ ਰੋਜ਼ੇ ਹਸ਼ਰ, ਹਰ ਇੱਕ ਪਰਹੇਜ਼ਗਾਰ ਚੀਖ ਉੱਠਾ ਤੇ ਗੁਨਾਹਗਾਰ ਹੀ ਮੈਂ। ਜਿਹੜੇ ਪਰਹੇਜ਼ਗਾਰ ਸੀ ਉਹ ਵੀ ਚੀਖ ਉੱਠੇ, ਕਹਿਣ ਲੱਗੇ ਅਸੀਂ ਵੀ ਇਹਨਾਂ ਚੋਂ ਹੀ ਹਾਂ ਜਿਹੜੇ ਬਖਸ਼ੇ ਜਾ ਰਹੇ ਹਨ। ਹਰ ਇੱਕ ਪਰਹੇਜ਼ਗਾਰ ਚੀਖ ਉੱਠਾ ਤੇ ਗੁਨਾਹਗਾਰਾਂ ਹੀ ਮੈਂ, ਗੁਨਾਹਗਾਰਾਂ ਹੀ ਮੈਂ, ਮੈਂ ਵੀ ਗੁਨਾਹਗਾਰਾਂ ਵਿੱਚੋਂ ਹਾਂ। ਸਤਿਗੁਰੂ ਕਹਿੰਦੇ ਨੇ ਦਾਤਿਆ ਤੇਰੇ ਦਰ ਤੇ ਬੜੀ ਬਖਸ਼ਿਸ਼ ਆ, ਤੂੰ ਬਖਸ਼ਿਸ਼ ਦਾ ਭੰਡਾਰ ਆ, ਵਿਚੋਲਾ ਹੋਵੇ ਤੇ ਐਸਾ ਹੀ ਹੋਵੇ। ਗੁਰੂ ਦਾ ਰੋਲ ਇੱਕ ਹੈ ਸਿੱਖਾਂ ਦਾ ਨਿਸਤਾਰਾ ਕਰਨਾ, ਰੱਬ ਨਾਲ ਮਿਲਣਾ। ਜੈਸਾ ਸਤਿਗੁਰ ਸੁਣੀਂਦਾ ਤੈਸੇ ਹੀ ਮੈਂ ਦੇਖ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੇ, ਦਰਗਾਹ ਦਾ ਵਿਛੋਲਾ ਗੁਰੂ। ਉਹਨਾਂ ਨੂੰ ਕਹਿੰਦੇ ਨੇ ਪ੍ਰਮਾਤਮਾ ਮਿੱਟੀ ਦਾ ਕੀ ਧੋਵੋਂਗੇ, ਤੇ ਜਿੰਨੇ ਜੀਵ ਬਣਾਏ ਨੇ ਤੇ ਭੁੱਲਣ ਹਾਰ ਨੇ ਮਿੱਟੀ ਮਰ ਗਏ ਨੇ। ਮਾਤੇ ਕਾ ਪਿਆ ਧੋਤਾ ਸਵਾਮੀ, ਮਾਨਸ ਕੀ ਗੱਤ ਇਹ ਹੈ। ਅਸੀਂ ਅਰਦਾਸ ਵਿੱਚ ਇੱਕ ਸ਼ਬਦ ਕਹਿੰਦੇ ਹਾਂ, ਇਹ ਮਸਲਾ ਮੇਰੇ ਸਾਹਮਣੇ ਕਈ ਵਾਰੀ ਆਇਆ ਤੇ ਸੁਭਾਵਿਕ ਅੱਜ ਆ ਗਿਆ ਸਾਹਮਣੇ, ਮੈਂ ਤੁਹਾਡੇ ਨਾਲ ਇਹ ਸਾਂਝਾ ਕਰਾਂ, ਬੜਾ ਜ਼ਰੂਰੀ ਹੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਬਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਅੱਜ ਦਾ ਰਿਆਇਤ ਸ਼ਬਦ ਹੈ ਨਾ, ਕਈਆਂ ਸੱਜਣਾਂ ਨੂੰ ਰੜਕਦਾ। ਉਹਨਾਂ ਦੀ ਸਰਬੱਤ ਦਾ ਭਲਾ ਜਦੋਂ ਮੰਗਿਆ ਜਾਂਦਾ ਤੇ ਖਾਲਸੇ ਲਈ ਫਿਰ ਰਿਆਇਤ ਕਿਉਂ, ਉਹਦਾ ਭਾਵ ਕੀ ਹੈ? ਮੈਂ ਕਹਿੰਦਾ ਧਰਮ ਹੈ ਇਹ ਰਿਆਇਤ, ਲੇਖ ਕਤਨ ਨਾ ਛੂਟੀ ਹੈ, ਇਹ ਕੀ ਹੈ ਰਿਆਇਤ ਨਹੀਂ ਕਿ ਗੁਰਬਾਣੀ ਵਿੱਚ ਬਹੁਤ ਪੰਕਤੀਆਂ ਬਣੀਆਂ ਗਈਆਂ, ਲੇਖ ਕਤਨ ਨਾ ਛੂਟੀ ਹੈ, ਖਿੰਡ ਖਿੰਡ ਬੋਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਜੇ ਆਖੀਏ ਮੇਰੇ ਕਰਮਾਂ ਦਾ ਸਾਫ ਕਰਕੇ ਤੋਲ ਕੇ ਲਿਆ ਤੇ ਸਾਡਾ ਹਾਲ ਕੀ ਹੋਵੇਗਾ? ਕੋਟ ਖਤੇ ਖਿਰ ਬਖਸ਼ਣ ਹਾਰਾ। ਰਿਆਇਤ ਖਾਲਸੇ ਵਾਸਤੇ ਕਿਉਂ ਮੰਗੇ? ਇਸਦਾ ਵੀ ਇੱਕ ਕਾਰਨ ਹੈ। ਭਾਈ ਗੁਰਦਾਸ ਜੀ ਨੇ ਮਸਲਾ ਬੜਾ ਸੁੰਦਰ ਹੱਲ ਕੀਤਾ। ਉਹ ਕਹਿੰਦੇ ਨੇ ਭਾਈ ਹਾਂ ਮੈਂ ਤੁਹਾਨੂੰ ਦੱਸਾਂ ਰਿਆਇਤ ਕਿਉਂ ਮੰਗੀ ਹੈ। ਘਰ ਦੇ ਵਿੱਚ ਇੱਕ ਬੰਦਾ ਬੜਾ ਕੀਮਤੀ ਹੁੰਦਾ, ਕੰਮਾਂ ਵਿੱਚ ਵੀ ਬੰਦੇ ਐਸੇ ਹੁੰਦੇ ਨੇ, ਸਾਡੇ ਵਿੱਚ ਸਤਿਗੁਰੂ ਹੈ ਤੇ ਬਾਕੀ ਅਸੀਂ ਇੰਨਾ ਆਦਰ ਨਹੀਂ ਕਰਦੇ। ਗੁਰੂ ਨਾਨਕ ਦੇ ਬੰਦੇ ਸਨ, ਉੱਚਾ ਆਦਰ ਕਿਉਂ? ਗੁਰੂ ਗੋਬਿੰਦ ਸਿੰਘ ਸਾਹਿਬ ਭਗਤ ਗੁਰੂਆਂ ਦਾ ਆਦਰ ਕਿਉਂ? ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਇਹਨਾਂ ਕਿਉਂ? ਅਚੇਤੇ ਤਖ਼ਤ ਪੋਸ਼ ਤੇ ਕੀਰਤਨੀਆਂ ਨੂੰ ਬਿਠਾਉਂਦੇ ਹਾਂ ਉਚੇਚ ਕਿਉਂ? ਤਾਂ ਕਾਰਨ ਕੀ ਆ? ਗੁਰਬਾਣੀ ਸਾਹਿਬ ਜੀ ਕਹਿੰਦੇ ਨੇ ਭਾਈ ਮੈਂ ਤੁਹਾਨੂੰ ਦੱਸ ਲਵਾਂ, ਬੇੜੀ ਚਾੜਨ ਮਾਣ ਦਾ ਬਾਲ ਪੂਰ ਮਾਨਸ ਮਹਾਣਾ, ਬੇੜੀ ਭਰੀ ਪਈ ਆ ਪੂਰ ਮਾਲ ਤੇ ਲਵਾਉਣ ਵਾਲਾ ਤੇ ਇੱਕ ਆ, ਤੇ ਜੇਕਰ ਮਲਾਲ ਨੇ ਬਚਿਆ ਤੇ ਤੁਹਾਨੂੰ ਪਾਰ ਕੌਣ ਕਰੇਗਾ? ਮਲਾ ਦਾ ਧਿਆਨ ਤੇ ਰੱਖਣਾ ਪਵੇਗਾ, ਮਲਾ ਦੀ ਸੁੱਖ ਤੇ ਮੰਗਣੀ ਪਵੇਗੀ, ਮਲਾ ਨੂੰ ਤੇ ਰਿਆਇਤ ਦੇਣੀ ਪਵੇਗੀ ਤਾਂ ਕਿ ਮਲਾ ਪਾਰ ਨੂੰ ਆਏ, ਉਹਦਾ ਧਿਆਨ ਰੱਖਣਾ ਪਵੇਗਾ। ਆਖੀਏ ਮਲਾ ਨੂੰ ਦੇਖ ਦੇਈਏ ਤੇ ਫਿਰ ਪਾਰ ਕੌਣ ਲਾਏਗਾ? ਬੇੜੀ ਚਾਲ ਨੂੰ ਆਉਂਦਾ ਬਾਲੇ ਪੂਰ ਮਾਨਸ ਮਹਾਣ, ਆਗੂ ਇੱਕ ਨਿਭਾਉਂਦਾ ਲਸ਼ਕਰ ਸੰਧ ਸ਼ਾਹ ਸੁਲਤਾਨਾ, ਸ਼ਾਹ ਬਾਦਸ਼ਾਹ ਦਾ ਇੰਨਾ ਲਸ਼ਕਰ ਹੈ ਪਰ ਇੱਕ ਆਗੂ ਇੱਕ ਸੈਨਾ ਪਤ ਹੁੰਦਾ ਜੋ ਅੱਗੇ ਹੁੰਦਾ। ਇਤਿਹਾਸਕ ਘਟਨਾ ਕਿ ਹਰੀ ਸਿੰਘ ਨਲਵੇ ਨੇ ਇੱਕ ਗੱਲ ਕਹੀ ਸੀ ਜਮਰੌਤ ਦੇ ਕਿਲ੍ਹੇ 'ਚ, ਕਹਿਣ ਲੱਗੇ ਗੋਲੀਆਂ ਲੱਗ ਚੁੱਕੀਆਂ, ਸਰੀਰ ਨਹੀਂ ਰਹਿਣਾ ਪਰ ਮੇਰੀ ਮੌਤ ਮੇਰੇ ਚਲਾਣੇ ਦੀ ਖਬਰ ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਇੱਥੇ ਨਾ ਆ ਜਾਏ ਕਿਲ੍ਹੇ 'ਚੋਂ ਬਾਹਰ ਨਾ ਜਾਣ ਦੇ। ਅੱਜ ਉਹਨਾਂ ਨੂੰ ਪਤਾ ਸੀ ਪਠਾਣਾਂ ਨੇ ਫਿਰ ਆ ਜਾਣਾ। ਉਸ ਦੀ ਇੱਕ ਦੀ ਉਚੇਚ ਲਸ਼ਕਰ ਸਿੰਘ ਸਾਹ ਸੁਲਤਾਨਾ ਕਹਿੰਦੇ ਨੇ ਕਿ ਲਾੜਾ ਇੱਕ ਵੇਲ ਜੇ ਬਹਿਲੇ ਜਾਂਜੀ ਕਰਨਾ ਮੈਂ ਜਾਂਜੀ ਪਾਉਂ ਜਾਂ ਗੱਡੀਆਂ ਪਾਉਂ ਜਾਂ, ਪੁੱਛਦੇ ਨੇ ਅਗਲੇ ਲਾੜਾ ਕਿੱਥੇ ਤੇ ਜੇ ਆਖੀ ਜੀ ਲਾੜਾ ਤੇ ਆਇਆ ਹੀ ਕੋਈ ਤੇ ਤੁਸੀਂ ਕੀ ਲੈਣ ਵਾਸਤੇ ਆਏ? ਲਾੜੇ ਦੀ ਉਚੇਚ ਕਰਨੀ ਪੈਣੀ ਹੈ। ਕਹਿੰਦੇ ਨੇ ਲਾੜਾ ਇੱਕ ਲਿਆਈਏ ਬਹਿਲੇ ਜਾਂਜੀ ਕਰਨੀ ਮਾਣੀ, ਪਾਤਸ਼ਾਹ ਪ੍ਰਜਾ ਹਿੰਦੂ ਮੁਸਲਮਾਨਾਂ, ਪ੍ਰਜਾ ਵਿੱਚ ਹਿੰਦੂ ਵੀ ਨੇ ਮੁਸਲਮਾਨ ਵੀ ਨੇ, ਬਾਦਸ਼ਾਹ ਤੇ ਇੱਕ ਹੈ ਨਾ, ਬਾਦਸ਼ਾਹ ਨੂੰ ਤਾਂ ਬਚਾਉਣਾ ਪਵੇਗਾ, ਇਹਦੇ ਦੇਸ਼ ਜਿਹੜਾ ਹੈ ਕਿਵੇਂ ਚੱਲੇਗਾ। ਹੋਰ ਅੱਗੇ ਤੋਂ ਗੱਲ ਕਹੀ ਆ, ਕਹਿੰਦੇ ਨੇ ਫਿਰੇ ਮਹੱਲੇ ਪਹਿਲੂ ਹੋਏ ਪ੍ਰਧਾਨ ਸਿੰਘ ਨੂੰ, ਚੰਦ ਸਿੰਘ ਪ੍ਰਧਾਨਾ ਪਾਰੂ ਬਿਮਾਰ ਹੋ ਜਾਏ ਤੇ ਸਾਰੇ ਮਹੱਲੇ ਨੂੰ ਜਾਗਣਾ ਪਵੇਗਾ। ਪਾਰੂ ਜਿਹੜਾ ਪਹਿਰਾ ਦੇਣ ਵਾਲਾ ਉਹਦਾ ਤੇ ਭਲਾ ਮੰਗਣਾ ਪਵੇਗਾ। ਮੈਂ ਬੇਨਤੀ ਕਰਾਂ ਜਿਸ ਖਾਲਸੇ ਨੂੰ ਸਰਬੱਤ ਦਾ ਭਲਾ ਮੰਗਣਾ, ਜਿਸ ਖਾਲਸੇ ਨੇ ਦੂਸਰੇ ਦੀ ਇੱਜ਼ਤ ਬਚਾਉਣੀ ਹੈ, ਜਿਸ ਖਾਲਸੇ ਨੇ ਗਈਆਂ ਬਚਵੀਆਂ ਮੋੜ ਤੇ ਲਿਆਉਣੀਆਂ ਨੇ, ਉਹਨਾਂ ਦਾ ਭਲਾ ਤੇ ਮੰਗਣਾ ਪਵੇਗਾ। ਉਹਨਾਂ ਲਈ ਤੇ ਕਹਿਣਾ ਪਵੇਗਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਉਹਨਾਂ ਵਾਸਤੇ ਰਿਆਇਤ, ਉਹਨਾਂ ਵਾਸਤੇ ਬਖਸ਼ਿਸ਼। ਗੁਰੂ ਸਾਹਿਬ ਜੀ ਕਹਿੰਦੇ ਨੇ ਬਖਸ਼ਿਸ਼ ਭਾਈ ਮਿਲਣੀ ਹੈ ਗੁਰੂ ਰਾਹੀਂ, ਬਖਸ਼ਿਸ਼ ਮਿਲਣੀ ਹੈ ਸ਼ਬਦ ਰਾਹੀਂ, ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਤ ਗੁਰ ਸ਼ਬਦ ਨਿਸ਼ਾਨਾ। ਸਤਿਗੁਰੂ ਸੱਚਾ ਪਾਤਸ਼ਾਹ ਹੈ ਤੇ ਸ਼ਬਦ ਦੀ ਰਾਹਦਾਰੀ ਹੈ ਤੇ ਸ਼ਬਦ ਦੀ ਸੰਭਾਲ ਕਰਨੀ ਪਏਗੀ। ਇਸੇ ਲਈ ਕਹਿੰਦੇ ਹਾਂ ਸ਼ਬਦ ਦਾ ਵੱਧ ਤੋਂ ਵੱਧ ਆਦਰ ਕਰੋ, ਸ਼ਬਦ ਦਾ ਸਤਿਕਾਰ ਕਰੋ। ਸ਼ਬਦ ਦੀ ਸਭ ਤੋਂ ਵੱਡੇ ਬੇਅਦਬੀ ਹੈ ਸ਼ਬਦ ਦੇ ਗਲਤ ਅਰਥ ਕਰਨੇ, ਸ਼ਬਦ ਨੂੰ ਠੀਕ ਸਮਝਣਾ। ਇੱਥੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਕਹਿੰਦੇ ਨੇ ਅਕਾਲ ਪੁਰਖ ਬਖਸ਼ੰਦ ਹੈ। ਪਰ ਨਾਲ ਗੱਲ ਕਹੀ ਆ, ਇਹਦਾ ਇਹ ਭਾਵ ਕਿਤੇ ਨਾ ਸਮਝ ਲੈਣਾ ਜੋ ਬਖਸ਼ਿਸ਼ ਹੈ ਤੇ ਤੂੰ ਫਿਰ ਗੁਨਾਹ ਕਰੀ ਜਾ। ਬਹੁਤ ਸਾਰੇ ਸੱਜਣ ਇਹ ਪ੍ਰਸ਼ਨ ਨੂੰ ਖੜਾ ਕਰਦੇ ਨੇ, ਜੇ ਆਖੀਏ ਬਖਸ਼ਿਸ਼ ਜਾਣਾ, ਜੇ ਆਖੀਏ ਰੱਬ ਹੀ ਸਭ ਕੁਝ ਕਰਦਾ, ਪਰਮਾਤਮਾ ਦੇ ਹੁਕਮ ਨਾਲ ਹੋਣਾ, ਆਪੇ ਬਖਸ਼ਿਸ਼ ਕਰੇਗਾ, ਫਿਰ ਤੇ ਲੋਕੀ ਬੁਰਾ ਹੀ ਬੁਰਾ ਕਰਨਗੇ। ਇਹ ਜਾਪਦਾ ਕਿ ਬੰਦਾ ਐਸਾ ਉਲਾਰ ਜਾਊਗਾ, ਬੁਰਿਆਈ ਵਾਲੇ ਦਾ ਜ਼ਿਆਦਾ ਧਿਆਨ, ਬੁਰਿਆਈ ਸੁਣ ਕੇ ਖੁਸ਼ ਹੈ, ਬੁਰਿਆਈ ਕਰਕੇ ਖੁਸ਼ ਹੈ, ਇਹ ਨਹੀਂ ਬਣਦਾ। ਜੇ ਰਜ਼ਾ ਨੂੰ ਸਮਝ ਗਿਆ, ਪਾਣੀ ਨੂੰ ਸਮਝ ਗਿਆ, ਰੱਬ ਬਖਸ਼ਾਂਦਾ, ਤੇ ਫਿਰ ਨਾਲ ਇਹ ਵੀ ਸਮਝਾਂਗਾ ਕਿ ਰੱਬ ਕਿਸੇ ਦਾ ਬੁਰਾ ਨਹੀਂ ਕਰਦਾ, ਉਹ ਕਿਸੇ ਦਾ ਬੁਰਾ ਕਰੇਗਾ ਹੀ ਨਹੀਂ, ਉਹ ਸਰਬੱਤ ਦਾ ਭਲਾ ਕਰੇਗਾ, ਹਰ ਇੱਕ ਦਾ ਭਲਾ ਕਰੇਗਾ, ਉਸ ਤੇ ਕੋਈ ਬੁਰਾ ਹੋਏਗਾ ਹੀ, ਉਸਦੇ ਜੀਵਨ ਵਿੱਚੋਂ ਬੁਰਾਈ ਮੁੱਕ ਜਾਏਗੀ। ਇੱਥੇ ਕਿਹਾ ਪਰਮਾਤਮਾ ਜੇ ਤੇਰੇ ਤੇ ਬਖਸ਼ਿਸ਼ ਕਰਦਾ ਹੈ, ਮੰਕਾਰ ਜੇ ਤੇਰੇ ਤੇ ਮਿਹਰ ਕਰਦਾ ਭਲਾ ਦੇਤਾ, ਤੂੰ ਤੇ ਮਿਹਰਬਾਨੀ ਕਰ। ਜੇ ਸਾਚਾ ਸਾਹਿਬ ਸਦ ਮਿਹਰਵਾਨ, ਗੁਰੂ ਸਦ ਮਿਹਰਵਾਨ, ਤੇ ਸਿੱਖ ਨੂੰ ਫਿਰ ਸਦਾ ਮਿਹਰਬਾਨ ਚਾਹੀਦਾ। ਸਿੱਖ ਕ੍ਰੋਧੀ ਕਿਉਂ ਹੋਵੇ? ਸਿੱਖ ਦੂਸਰੇ ਦਾ ਬੁਰਾ ਕਰਨ ਵਾਲਾ ਕਿਉਂ ਹੋਵੇ? ਅੱਜ ਜ਼ਰੂਰਤ ਹੈ ਇੱਕ ਗੱਲ ਦੀ, ਮੈਂ ਉਸ ਪਾਸੇ ਤੁਹਾਡਾ ਧਿਆਨ ਦਿਵਾਵਾਂ। ਕੁਛ ਅੰਕੜੇ ਮੈਂ ਪੜ੍ਹ ਰਿਹਾ ਸਾਂ, ਇੱਕ ਗੱਲ ਪੜ੍ਹ ਕੇ ਥੋੜ੍ਹੀ ਨਿਰਾਸ਼ਤਾ ਹੋਈ। ਉਹ ਕਿ ਉਹ ਲਿਖਿਆ ਸੀ, ਵੈਸੇ ਬੜੀ ਮਿਹਨਤ ਨਾਲ ਜਿਹਨੇ ਲਿਖਿਆ, ਉਹ ਕਹਿੰਦਾ ਕਿਹੜੀ ਕਿਹੜੀ ਚੀਜ਼ ਕਿਹੜੀ ਕਿਹੜੀ ਕੌਮ ਦੀ ਪ੍ਰਸਿੱਧ ਹੈ। ਕਹਿੰਦਾ ਕਟਾਰੇ, ਕਟਾਰੀ ਕਟਾਰ ਹਥਿਆਰ ਹੈ, ਦੋ ਘਰ ਹੈ, ਇਹ ਕਮਰ ਨਾਲ ਆਮ ਪਹਿਣ ਕੇ ਜਦ ਹੱਥੋਂ ਹੱਥ ਲੜਾਈ ਹੋ ਜਾਏ, ਸੰਗੋ ਲੋਹੇ ਦੀ ਤੋੜਨ ਵਾਸਤੇ ਕੰਮ ਆਉਂਦਾ ਸੀ, ਕਟਾਰੀ ਛੋਟੀ ਕਟਾਰ। ਉਹ ਕਹਿੰਦਾ ਕਟਾਰੀ ਰਾਜਪੂਤਾਂ ਦੇ, ਤੇ ਭਾਲਾ ਮਲਠੀਆਂ ਦਾ, ਬੰਦੋ ਪੂਰਬੀਆਂ ਦੇ। ਉਸ ਤੋਂ ਅੱਗੇ ਨੇ ਕਿਹਾ ਤੋੜ ਅੰਗਰੇਜ਼ਾਂ ਦੇ, ਜ਼ੁਲਮ ਮੁਸਲਮਾਨਾਂ ਦੇ। ਕਮਾਲ ਹੈ, ਇੱਕ ਇੱਕ ਗੱਲ ਉਹਨੇ ਦੇਣੀ। ਕਹਿੰਦਾ ਕਲਮ ਬੰਗਾਲੀਆਂ ਦੀ ਤੇ ਤੇਗ ਖਾਲਸੇ ਦੀ, ਵਾਕੇ ਖਾਲਸੇ ਦੀ ਤੇਗ ਦੇਖ ਤੇਗ ਜਗ ਨੂੰ ਦੇ ਉੱਚਲ ਹੈ, ਬੀਰ ਬਨ ਖਾਲਸਾ ਦੁਲਾਰੇ ਦਸ਼ਮੇਸ਼ ਨੂੰ ਤੇ ਕਰਸ਼ੀ ਕਿਰਪਾਨ ਤੇਰੀ ਸਦਾ ਚਲਦੀ ਰਹੇ। ਕਹਿੰਦਾ ਤੇਗ ਖਾਲਸੇ ਦੀ, ਖਾਲਸੇ ਦੀ ਤੇਗ ਅੱਗੇ ਕੋਈ ਨਹੀਂ ਅੜਿਆ। ਨਾਲ ਇੱਧਰ ਤੋਂ ਨਿਰਾਸ਼ਤਾ ਹੋਈ, ਉਹ ਕਹਿੰਦਾ ਬੇਇਤਫਾਕੀ ਪੰਜਾਬੀਆਂ ਦੀ ਹੱਦ ਹੋ ਗਈ। ਬੇਇਤਫਾਕੀ ਨਹੀਂ, ਇਤਫਾਕ ਚਾਹੀਦਾ, ਗੁਰੂ ਨੇ ਇਤਫਾਕ ਬਖਸ਼ਿਆ। ਉਹਨਾਂ ਕਿਹਾ ਹੋ ਇਕੱਤਰ ਮਿਲੋ ਮੇਰੇ ਭਾਈ, ਬਿਗਦਾ ਦੂਰ ਕਰੋ ਮਿਲਣਾ, ਹਰ ਮੋਮੇ ਤੇ ਹੋ ਲੋ ਗੋਰੀ, ਗੁਰਮੁਖ ਦਾਸ ਸਫਾ ਵਿਸ਼ਾ। ਸੱਚਾ ਸਾਹਿਬ ਮਿਹਰਬਾਨ, ਮਿਹਰਬਾਨ ਨਹੀਂ ਹੁੰਦਾ, ਇੱਕ ਅੰਦਾਜ਼ਾ ਲਾਓ। ਕੌਡੇ ਰਾਕਸ਼ ਦਾ ਦੇਖਾ ਕਰਦਾ, ਕਹਿੰਦਾ ਆ ਭਾਈ ਪਹਿਲੇ ਬੈਠ ਦੇਖਾ ਕਰੀਏ ਕਿ ਉਹਦਾ ਹਾਲ ਕੀ ਹੁੰਦਾ, ਕਿੰਨੇ ਬੰਦੇ ਖਾ ਗਏ ਸੀ। ਜੇ ਦੇਖਾ ਕਰਦਾ ਸੱਜਣ ਠੱਗਦਾ ਤੇ ਉਸਦਾ ਹਾਲ ਕੀ ਹੁੰਦਾ, ਦੇਖਾ ਕਰਦਾ ਧੁੰਮੀ ਚੋਰਦਾ, ਪਾਪੀਆਂ ਦਾ ਦੇਖਾ ਕਰਦਾ ਗੰਤ ਕਰਦਾ ਤੇ ਕੀ ਬਣਦਾ? ਉਹਨਾਂ ਕਿਹਾ ਨਹੀਂ, ਮੈਂ ਤੈਨੂੰ ਬਖਸ਼ਿਆ, ਰੱਬ ਨੇ ਤੈਨੂੰ ਬਖਸ਼ਿਆ, ਉਸਦਾ ਕਾਰਨ ਹੈ। ਗੁਰੂ ਦਾ ਜਿਹੜਾ ਸਿੱਖ ਹੈ, ਸਤਿਗੁਰੂ ਨੇ ਕਿਹਾ ਸੀ ਤੂੰ ਹਜ਼ਾਰ ਵਾਰ ਭੁੱਲੇਂਗਾ ਮੈਂ ਹਜ਼ਾਰ ਵਾਰੀ ਬਖਸ਼ਾਂਗਾ। ਪਰ ਇਹ ਡਰ ਨਾ ਛੱਡੀ, ਇਹ ਡਰ ਛੱਡ ਕੇ ਦੂਰ ਨਾ ਜਾਣੀ, ਸਰਵਰ ਹੰਸਾ ਛੋੜ ਨਹੀਂ ਲਾਓ। ਇਹ ਹੰਸ ਜਿਹੜਾ ਸਰਵਰ ਨੂੰ ਛੱਡ ਕੇ ਨਹੀਂ ਜਾਂਦਾ। ਮੈਂ ਇਤਿਹਾਸ ਵਿੱਚੋਂ ਕੁਛ ਹਵਾਲੇ ਤੁਹਾਡੇ ਸਾਹਮਣੇ ਹੋ ਰੱਖਦੇ ਹਾਂ। ਭਾਈ ਗੌਰੀ ਨੇ ਭਾਈ ਜੱਸੇ ਨੂੰ ਕਤਲ ਕਰ ਦਿੱਤਾ ਸੀ। ਸਾਹਿਬ ਗੁਰੂ ਹਰਿਰਾਏ ਸਾਹਿਬ ਜੀ ਦਾ ਸਮਾਂ ਸੀ, ਇਹ ਚੋਰ ਬਰਦਾਸ ਸੀ, ਪੁੱਲ ਕਰ ਬੈਠਾ, ਪੁੱਲ ਏਡੀ ਵੱਡੀ ਨਹੀਂ ਸੀ। ਸਤਿਗੁਰਾਂ ਨੇ ਦਰਬਾਰ ਚੋਂ ਬਾਹਰ ਕੱਢ ਦਿੱਤਾ, ਕਹਿ ਦਿੱਤਾ ਇੱਥੇ ਤੇਰੀ ਕੋਈ ਥਾਂ ਨਹੀਂ, ਤੂੰ ਜਾਨਵਰਾਂ ਵਾਲਾ ਕੰਮ ਕੀਤਾ, ਜਾਨਵਰਾਂ ਦੀਆਂ ਜੋਨਾਂ 'ਚ ਆਉਂਗਾ। ਸਿੱਖਾਂ ਕਿਹਾ ਭਾਈ ਗੌਰੀਆ ਚੱਲੀਏ, ਭਾਈ ਭਗਤੀ ਦਾ ਪੁੱਤਰ ਸੀ, ਬੜਾ ਸਿਰਕੇ ਸਿੱਖ ਹੋਇਆ ਭਾਈ ਭਗਤ। ਕਹਿਣ ਲੱਗਾ ਬੇਸ਼ੱਕ ਕਿੰਨੇ ਨਾਰਾਜ਼ ਹੋ ਜਾਣ ਜਦੋਂ ਇਹਨਾਂ ਬਖਸ਼ਣਿਆ ਨਾ, ਛਿਣ ਇੱਕ ਹੀ ਲੱਗਣ। ਕੀਰਤਪੁਰ ਤੋਂ ਆ ਰਹੇ ਸਨ ਕਰਤਾਰਪੁਰ, ਪਰਿਵਾਰ ਨਾਲ ਸੀ, ਸੱਤ ਲੋਕ ਪਾਰ ਕਰਨ ਲੱਗੇ। ਮੁਖਲਿਸ ਖਾਨ ਨੂੰ ਇਸੇ ਅੰਮ੍ਰਿਤਸਰ ਵਿੱਚ ਮਾਰਿਆ ਸੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਉਹਦਾ ਪੋਤਰਾ ਸੀ ਮੁਹੰਮਦ ਯਾਰ ਖਾਨ, ਉਸ ਨੇ ਹਮਲਾ ਕਰ ਦਿੱਤਾ। ਪਰਿਵਾਰ ਮਗਰ ਸਨ ਤੇ ਸਤਿਗੁਰਾਂ ਦਾ ਤੇ ਪ੍ਰਣ ਸੀ ਕਿ 2200 ਸਵਾਰ ਨਾਲ ਨੇ ਪਰ ਸ੍ਰੀ ਸਾਹਿਬ ਮਾਣ ਚੋਂ ਬਾਹਰ ਨਹੀਂ ਕੱਢੇ। ਕਹਿਣ ਲੱਗੇ ਕਿ ਪਿੱਛੇ ਹੈ ਹਮਲਾ ਹੋ ਗਿਆ ਪਿੱਛੇ, ਕਹਿਣ ਲੱਗੇ ਹੈ ਭਗਤੀ ਦਾ ਨਨਾਣਾ, ਕਹਿਣ ਲੱਗਾ ਕੋਈ ਮਾਤਾਵਾਂ ਨੂੰ ਆਪੇ ਉਹ ਸੰਭਾਲ ਕਰੇਗਾ। ਜੰਗ ਜਿੱਤ ਕੇ ਆਇਆ ਤੇ ਸਤਿਗੁਰਾਂ ਨੇ ਕਿਹਾ ਤੈਨੂੰ ਕਹਿ ਦੇ ਤੈਨੂੰ ਬਖਸ਼ਿਆ ਆ। ਜੱਸਾਂ ਤੇ ਕਤਲ ਹੋਇਆ, ਅੱਜ ਪਰਿਵਾਰ ਹੀ ਕਤਲ ਹੋ ਜਾਣਾ ਸੀ, ਅੱਜ ਸਾਰੇ ਕਤਲ ਹੋ ਜਾਣੇ ਸਨ, ਬਖਸ਼ਿਆ ਇਹਨੇ ਆਪਣੀ ਖੂਨ ਵਹਾ ਕੇ ਆਪਣੀ ਜਾਨ ਜਿਹੜੀ ਸੀ ਦਾਅ ਤੇ ਲਾ ਕੇ ਪਿੰਡ ਦੇ ਮੁਆਫੇ ਮੰਗੇ ਆ। ਹੋਰ ਅੱਗੇ ਸ਼ਹੀਦੀ ਸਿੱਖ ਇਤਿਹਾਸ ਫਿਰ ਉਹਦੇ ਮਨ ਇਹ ਗੱਲ ਸਿੱਖ ਰਾਜ ਵੇਲੇ ਦੀ ਯਾਦ ਆਉਂਦੀ ਆ। ਮਹਾਰਾਜਾ ਰਣਜੀਤ ਸਿੰਘ ਕੋਲ ਇੱਕ ਘੋੜੀ ਸੀ, ਉਹ ਘੋੜੀ ਨਾਲ ਇੰਨੇ ਪਿਆਰ ਬਣ ਗਿਆ ਕਿ ਜੇ ਕੋ ਘੋੜੀ ਉਹ ਜਿਹੜਾ ਸੇਵਾਦਾਰ ਘੋੜਿਆਂ ਨੂੰ ਸਾਂਭਦਾ ਸੀ ਉਹਨੂੰ ਕਿਹਾ ਗੱਲ ਸੁਣ ਲੈਣਾ ਨੂੰ, ਜੇਕਰ ਕੋਈ ਹੋਰ ਸਵਾਰੀ ਇਸਦੀ ਕਿਸੇ ਕੀਤੀ ਬਹਿ ਗਿਆ ਤੇ ਨਾ ਤੇਰਾ ਸਿਰ ਰਹੇਗਾ ਤੇ ਨਾ ਉਹਦਾ ਰਹੇਗਾ ਜਿਹੜਾ ਇਸ ਤੇ ਚੜ੍ਹੇਗਾ, ਤੇ ਘੋੜੀ ਕਿਸੇ ਹੋਰ ਨੂੰ ਨਹੀਂ ਦੇਣੀ। ਪਰ ਮਹਾਰਾਜਾ ਸ਼ੇਰ ਸਿੰਘ ਆ ਗਿਆ ਪੁੱਤਰ, ਉਹ ਘੋੜੀ ਲੈ ਗਿਆ। ਹੁਣ ਜਿਹੜਾ ਸੇਵਾਦਾਰ ਸੀ ਰੋਕ ਨਾ ਸਕਿਆ ਤੇ ਮਹਾਰਾਜੇ ਨੂੰ ਪਤਾ ਲੱਗ ਗਿਆ ਆ ਗਿਆ, ਲਾਲ ਪੀਲੇ ਹੋਏ ਜਾਪਿਆ ਪਿਆ ਸ਼ੇਰ ਸਿੰਘ ਦਾ ਸਿਰ ਲੈ ਗਿਆ ਗਾ। ਮਾਂ ਡਰ ਗਈ, ਸ਼ੇਰ ਸਿੰਘ ਦੀ ਮਾਂ ਨੇ ਫਕੀਰ ਅਜ਼ੀਜ਼-ਉਦ-ਦੀਨ ਨੂੰ ਕਿਹਾ ਬਚਾ ਸਕਦੇ ਤੇ ਸ਼ੇਰ ਸਿੰਘ ਨੂੰ ਬਚਾ। ਆਇਆ ਆ ਕੇ ਖੜਾ ਹੋ ਗਿਆ ਤੇ ਜਦੋਂ ਸ਼ੇਰ ਸਿੰਘ ਆਇਆ ਆਉਂਦਿਆਂ ਸ਼ੇਰ ਸਿੰਘ ਨੂੰ ਆਉਂਦਾ ਸ਼ੇਰ ਸਿੰਘ ਤੇ ਉਹਦਾ ਤੰਬੇਲੀ ਸਿੰਘ ਵੀ ਉਹਨੂੰ ਪਿੱਛੋਂ ਘੋੜੀ ਲਾ ਗਿਆ। ਮਹਾਰਾਜਾ ਫਿਰ ਖੜਾ ਕੇ ਹੱਸ ਪਿਆ, ਕਹਿਣ ਲੱਗਾ ਕਮੇਲਾ ਤੇ ਭੇਡ ਦਾ ਹੀ ਗਿਆ ਤੇ ਫਿਰ ਕਹਿਣ ਲੱਗਾ ਮੁਆਫ ਕਰ ਦੇ, ਕਮੇਲਾ ਜੇ ਭੇਡ ਆ ਤੇ ਫਿਰ ਮੁਆਫ ਕਰ ਦੇ। ਹੱਸ ਕੇ ਕਹਿਣ ਲੱਗੇ ਮੁਆਫ ਕੀਤਾ ਮੈਂ ਬੇਨਤੀ ਕਰਾਂ। ਉਹ ਸ਼ੇਰ ਸਿੰਘ ਪੁੱਤਰ ਸੀ ਮਹਾਰਾਜਾ ਰਣਜੀਤ ਸਿੰਘ ਦਾ, ਅਸੀਂ ਪੁੱਤਰ ਹਾਂ ਪਰਮਾਤਮਾ ਦੇ ਤੇ ਕਿੰਨੀਆਂ ਭੁੱਲਾਂ ਕਰ ਲਵਾਂਗੇ, ਹਜ਼ਾਰਾਂ ਘਰ ਦੇਈਏ, ਲੱਖਾਂ ਕਰ ਲਈਏ, ਕੋਟ ਖਤੇ ਕਰੋੜਾਂ ਗੁਣਾ ਹੋਣਾ ਖਿਣ ਬਖਸ਼ਣ ਹੈ, ਇੱਕ ਛਿਣ ਵਿੱਚ ਮੁਆਫ ਕਰਦਾ। ਫਿਰ ਵੀ ਸਤਿਗੁਰਾਂ ਨੇ ਗੱਲ ਕਹੀ ਸੀ, ਸਿੱਖਾਂ ਨੇ ਉਸ ਨੂੰ ਪ੍ਰਚਾਰਿਆ, ਕਹਿਣ ਲੱਗੇ ਕੰਮ ਚੰਗੇ ਕਰੋ, ਕਰਮ ਬੁਰੇ ਨਾ ਕਰੋ। ਇਹ ਜਿਹੜੇ ਸ਼ਬਦ ਨੇ ਇਹ ਤੁਹਾਨੂੰ ਸੁਚੇਤ ਕਰਨ ਵਾਸਤੇ ਨਹੀਂ ਕਿ ਕੰਮ ਚੰਗੇ ਕਰੋ, ਇਹ ਨਹੀਂ ਕਿ ਸਭਨਾ ਦਾ ਡਰ ਲੇਖਾ ਹੋਏ ਕਰਮੀ ਬਦ ਤਰੇ ਨਾ ਕੋ ਨਾਮ ਤੇ ਆਖੇ ਰੇ ਮਨਾ ਸੁਣੀ ਸਿੱਖ ਸਾਹਿਬ ਲੇਖਾ ਰੱਬ ਮਵੇਸ਼ਿਆ ਬੈਠਾ ਬਦ ਬਾਹੂ ਐਸਾ ਨੇ ਲਿਖਿਆ ਮੈਂ ਪੜ੍ਹਿਆ। ਉਸ ਤੇ ਡਰ ਕੇ ਜਾਣਾਂਗੇ ਕਿ ਦੋ ਕਿਤਾਬਾਂ ਹੋਣਗੇ ਨੇ ਤੇ ਸਾਨੂੰ ਸਮਝਾਉਣ ਲਈ ਇੱਕ ਢੰਗ ਆ, ਇੱਕ ਲੇਖੇ ਦੀ ਹੋਵੇਗੀ ਸਾਡੇ ਕਰਮਾਂ ਦਾ ਲੇਖਾ, ਇੱਕ ਬਖਸ਼ਿਸ਼ ਦੀ ਹੋਵੇਗੀ, ਪਤਾ ਨਹੀਂ ਕਿਹੜੀ ਖੁੱਲ ਜਾਓ। ਕਰਮ ਚੰਗੇ ਕਰ, ਪ੍ਰਤੇਕ ਕਰਮਾਂ ਦੀ ਨਾ ਰੱਖ, ਕਿਉਂਕਿ ਕਰਮ ਚੰਗੇ ਤੇਰੇ ਥੋੜ੍ਹੇ, ਗੁਣਾ ਬਹੁਤ ਜ਼ਿਆਦਾ। ਗਿਣਨ ਲੱਗੀਏ ਮੈਂ ਦਾਨ ਕਿੰਨਾ ਕੁ ਭੇਜਦਾ, ਗਿਣਨ ਲੱਗੀਏ ਕਰਮ ਪੁੰਨ ਦਾਨ ਜਪ ਕਿੰਨਾ ਭੇਜਦਾ, ਸ਼ਾਇਦ ਗਿਣ ਲਈਏ। ਲੇਕਿਨ ਗਿਣਨ ਲੱਗੀਏ ਮੈਂ ਭੁੱਲਾਂ ਕਿੰਨੀਆਂ ਕੀਤੀਆਂ ਤੇ ਇੱਥੇ ਤੱਕ ਪਹੁੰਚਾਉਂਦੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕੁਛ ਮੋਹਰ ਪਾ ਲੋ ਡੁੱਬਦੇ ਪੱਥਰ ਤਾਰੋ, ਡੁੱਬਦੇ ਪੱਥਰਾਂ ਨੂੰ ਤਾਰਨ ਵਾਲੇ ਅਸੀਂ ਪੱਥਰ ਹੀ ਸਾਈ ਤੇਰੇ। ਇੱਕ ਅਜੀਬ ਨੇ ਕਿਹਾ ਜਿਹੜੇ ਗੁਰੂ ਅੱਗੇ ਮੱਥਾ ਝੋਕ ਨਹੀਂ ਆ, ਇੱਕ ਨਹੀਂ ਜਾਂਦਾ ਕਿ ਸਿਰ ਤੇ ਪੰਡ ਚੁੱਕੇ ਹੋ, ਗਠੜੀ ਹੋ ਗਈ ਤੇ ਸਿਰ ਚੁਕਾਓ ਤੇ ਗੰਢ ਥੱਲੇ ਜਾ ਪਾਉਂਦੇ। ਪਾਪਾਂ ਦੀ ਪੰਡ ਜਦੋਂ ਗੁਰੂ ਅੱਗੇ ਮੱਥਾ ਟੇਕਾਂਗੇ ਪਿੰਡ ਨੂੰ ਗਿਰ ਜਾਓ, ਦਿਲੋਂ ਟੇਕੋ, ਦਿਲੋਂ ਸਿਰ ਰੱਖੋ, ਸੀਸ ਝੁਕਾਇਆ ਗੁਰ ਪੜ੍ਹ ਕੇ ਸਭ ਪਾਪਣ ਕੇ ਪੋਟ, ਗੁਰ ਤੋਂ ਸੀਸ ਚੁੱਕ ਆ ਗਿਆ ਡੱਬਾ ਨਾ ਜੰਮ ਕੇ ਚੋਟ ਗੁਰੂ ਅੱਗੇ ਸਿਰ ਚੁਕਾਈਏ ਤੇ ਜੰਮ ਦੀ ਚੋਟ ਨਹੀਂ ਲੱਗੇਗੀ ਜਿਹਨੇ ਸਿਰ ਚੁਕਾਇਆ ਉਹ ਬਖਸ਼ੇਗਾ ਤੇ ਉਹਨੇ ਦੇ ਪਿੱਛੇ ਕਈ ਬਖਸ਼ੇਗਾ ਅੱਜ ਇਤਿਹਾਸਕ ਦਿਹਾੜਾ ਵੀ ਸ਼ੁਰੂ ਹੁੰਦਾ ਇਹਨਾਂ ਦਿਨਾਂ 'ਚ ਗੁਰੂ ਦੇ ਬਾਪ ਸਿੱਖ ਲੱਕੜਾਂ ਲੈਣ ਵਾਸਤੇ ਗਏ ਸਨ ਅਤੇ ਮਹੰਤ ਨੂੰ ਗ੍ਰਿਫਤਾਰ ਕਰਵਾ ਕੇ ਦੂਜੇ ਦਿਨ ਕੈਦ ਵੀ ਕਰਵਾ ਦਿੱਤੀ। 12 ਅਗਸਤ ਨੂੰ ਮੋਰਚਾ ਉੱਥੇ ਸ਼ੁਰੂ ਹੋ ਗਿਆ ਸੀ ਅਤੇ ਨਵੰਬਰ ਤੱਕ ਚੱਲਿਆ ਸੀ। ਉਹ ਦਿਨ ਵੀ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਹਵੇਲੀ 'ਚ ਰਹਿ ਕੇ ਜਿਨ੍ਹਾਂ ਨੇ ਕੁਰਬਾਨੀਆਂ ਭੇਟੀਆਂ। ਸਤਿਗੁਰਾਂ ਨੇ ਕਿਹਾ ਸੀ ਭਾਈ ਮੇਰੇ ਸਿੱਖ ਸੇਵਾ ਕਰਨ ਵਾਲੇ ਜਿਹੜੇ ਨੇ ਇਹਨਾਂ ਦੇ ਪਿੱਛੇ ਅਨੇਕਾਂ ਬਖਸ਼ੇ ਜਾਣਗੇ। ਉਹਨਾਂ ਸ਼ਹੀਦਾਂ ਨੂੰ ਵੀ ਅਸੀਂ ਯਾਦ ਕਰਨਾ ਜਿਹੜੇ ਬਖਸ਼ੇਗਾ, ਉਹਨਾਂ ਦੇ ਪਿੱਛੇ ਅਨੇਕਾਂ ਬਖਸ਼ੇਗਾ। ਉਹ ਸਾਡੀ ਜੀਵਨ ਦੀ ਗਿਣਤੀ ਨਹੀਂ ਕਰਦਾ, ਆਪਣਾ ਬਿਰਧ ਯਾਦ ਰੱਖਦਾ।
ਹਾਂਜੀ ਗਣਤ ਨਾ ਗਣੀਆਂ ਕਾਈ
ਅਮਰੀ ਅਰਥ ਹੋਇਆ ਸਾਡੇ ਸਾਡੇ ਜੀਵਨ ਦੀ ਗਿਣਤੀ ਨਹੀਂ ਕਰਦਾ ਕਿ ਇਹਨੂੰ ਕਰਮ ਕੈਸੇ ਕੈਸੇ ਕੀਤੇ। ਆਪਣੇ ਸਦਾ ਯਾਦ ਰੱਖਦਾ ਕਿ ਮੈਂ ਬਖਸ਼ੰਦ ਹਾਂ, ਮੈਂ ਬਾਪ ਹਾਂ, ਮੇਰੇ ਬਣਾਏ ਹੋਏ ਨੇ, ਮੇਰੇ ਸਿਰਜੇ ਹੋਏ ਨੇ ਅਤੇ ਮੇਰੇ ਆਪਣੇ ਹੋਏ ਨੇ। ਇਹ ਬਿਰਦ ਯਾਦ ਰੱਖਦਾ ਕਿ ਮੈਂ ਇਹਨਾਂ ਨੂੰ ਬਖਸ਼ਣਾ ਹੈ।
ਆਪਣਾ ਬਿਰਦ ਪਛਾਣ
ਬਿਰਦ ਯਾਦ ਰੱਖਦਾ, ਮੁੱਢ ਕਦੀਮਾਂ ਦਾ ਸੁਭਾਅ ਪਛਾਣ ਉਹ ਯਾਦ ਰੱਖਦਾ, ਉਹ ਚੇਤੇ ਰੱਖਦਾ ਹੈ।
ਹਾਥ ਦੇ ਰਾਖੇ ਕਰ ਆਪਣੇ,
ਜਿਹਨਾਂ ਨੂੰ ਹੱਥ ਦੇ ਕੇ ਆਪਣੇ ਬਣਾ ਕੇ ਰੱਖ ਲਿਆ ਕਿ ਮੇਰੇ ਨੇ, ਇਹ ਆਪਣੇ ਹਨ, ਇਹ ਮੇਰੇ ਹਨ।
ਸਦਾ ਸਦਾ ਰੰਗ ਮਾਲਾ,
ਉਹ ਸਦਾ ਸਦਾ ਵਾਸਤੇ ਉਸਦਾ ਰੰਗ ਨਾਲ ਉਸਦਾ ਪਿਆਰ ਮਾਣਦੇ। ਪਿਆਰ ਉਹ ਮੰਨਦਾ, ਉਹਦਾ ਬਣ ਕੇ ਦੇਖ, ਉਹਦਾ ਪਿਆਰ ਉਹੀ ਮੰਨੇਗਾ ਜਿਹੜਾ ਉਸਦਾ ਹੋਏਗਾ। ਉਹ ਤਾਂ ਸਦਾ ਹੀ ਆਵਾਜ਼ਾਂ ਮਾਰਦਾ। ਆਵੋ ਸਿੱਖ ਸਤਿਗੁਰੂ ਕੋ ਪਿਆਰਿਓ, ਰਹੋ ਸੱਚੇ ਬਾਣ। ਤੁਹਾਨੂੰ ਬੇਨਤੀ ਕਰਾਂ, ਅਕਾਲ ਪੁਰਖ ਸਾਨੂੰ ਸਦਾ ਹੀ ਉਡੀਕਦਾ, ਸਦਾ ਹੀ ਆਵਾਜ਼ਾਂ ਮਾਰਦਾ, ਤੇ ਬੰਦਾ ਹੀ ਆਵਾਜ਼ ਨਹੀਂ ਸੁਣਦਾ। ਜੇ ਸੁਣ ਲਵੇ ਤਾਂ ਸਦਾ ਵਾਸਤੇ ਉਸਦਾ ਆਨੰਦ ਮਾਣਦਾ, ਉਸਦਾ ਪਿਆਰ ਮਾਣਦਾ ਹੈ।
ਸਾਚਾ ਸਾਹਿਬ ਸਾਡੇ ਬੇਮੁਰਵਾਨ,
ਸਾਚਾ ਸਾਹਿਬ ਸਦਾ ਤੇ ਰਹਿਣ ਵਾਲਾ ਮਾਲਕ, ਸਦਾ ਵਾਸਤੇ ਮਿਹਰਬਾਨ ਹੈ, ਹਰ ਵੇਲੇ ਮਿਹਰਬਾਨ, ਉਹਦੀ ਮਿਹਰਬਾਨੀਆਂ 'ਚ ਕਦੀ ਟੋਟਾ ਨਹੀਂ ਆਉਂਦਾ।
ਬੰਦ ਪਾਇਆ ਮੇਰਾ ਸਤਿਗੁਰ
ਕਾਰਨ ਦਾ ਹੜ ਆ ਰਿਹਾ ਸੀ, ਦੁੱਖਾਂ ਦਾ ਹੜ ਆ ਰਿਹਾ ਸੀ, ਅੱਗੇ ਬੰਨਾ ਪੈ ਗਿਆ। ਸੋਈ ਸਰਬ ਕਲਿਆ, ਸਾਰੀ ਤਰ੍ਹਾਂ ਸੁੱਖ ਸ਼ਾਂਤੀ ਆਨੰਦ ਹੋ ਗਿਆ, ਸੁੱਖ ਹੀ ਸੁੱਖ ਹੋ ਗਿਆ।
ਜੀਏ ਪਾਏ ਪਿੰਡ ਦਿਨ ਸਾਜਿਆ,
ਦੇਖੋ ਇਸ ਤੱਕ ਅਸੀਂ ਮੁੱਲ ਦਿੱਤਾ ਤੇ ਸਰੀਰ ਮਾਂ ਦੇ ਗਰਭ ਵਿੱਚ ਸਾਜਿਆ ਤੇ ਵਿੱਚ ਜਿੰਦ ਪਾ ਦਿੱਤੀ। ਹਰ ਜੀਉ ਰੇਫਾ ਅੰਦਰ ਰੱਖ ਪੈਣ ਰਾਜਾ ਪੈਣ ਵਜਾਇਆ, ਵਜਾਇਆ ਰਾਜਾ ਪੈਣ ਮਾਂ ਦੁਆਰੇ ਪ੍ਰਗਟ ਕੀਏ ਬਸਣਾ ਗੁਪਤ ਰਖਾ। ਜੀਉ ਪਾਏ ਜੀਵ ਪਾ ਕੇ ਪਿੰਡ ਜਨ ਸਾਜਿਆ, ਪਿੰਡ ਸਰੀਰ ਤੇ ਸਰੀਰ ਸਾਜਿਆ ਤੇ ਹੋਰ ਕਿਰਪਾ ਦੇਤੀ ਦਿੱਤਾ ਪੈਨਣ ਖਾਣ। ਕੇਵਲ ਮਨੁੱਖ ਹੀ ਐਸਾ ਹੈ ਜਿਹੜਾ ਕੱਪੜੇ ਪਹਿਨਦਾ ਤੇ ਖਾਂਦੇ ਤੇ ਸਾਧਨ ਨਹੀਂ, ਲੇਕਿਨ ਰਸੋਈ ਕੇਵਲ ਮਨੁੱਖ ਕੋਲ ਹੈ। ਕਿਸੇ ਪਸ਼ੂ ਪੰਖੇ ਨੇ ਰਸੋਈ ਨਹੀਂ ਬਣਾਈ। ਉਹਨਾਂ ਨੂੰ ਰਿੰਗਣੇ ਪਕਾਉਣਾ ਨਹੀਂ ਆਉਂਦਾ ਕਿ ਸ਼ਤਰੂ ਪਦਾਰਥ ਇਹ ਕਿਸ ਨੇ ਬਣਾ ਲਿਆ। ਮਨੁੱਖ ਨੇ ਤੈਨੂੰ ਖਾਣ ਵਾਸਤੇ ਭੋਜਨ ਹੀ ਨਹੀਂ ਦਿੱਤਾ, ਖਾਣ ਦੀ ਯੋਗਤੀ ਵੀ ਦਿੱਤੀ, ਬਣਾਉਣ ਦੀ ਯੋਗਤੀ ਵੀ ਦਿੱਤੀ, ਤੈਨੂੰ ਪਹਿਨਣ ਲਈ ਦਸਤਰ ਦਿੱਤੇ, ਸੀਣ ਦਾ ਢੰਗ ਵੀ ਦੱਸ ਦਿੱਤਾ। ਇਹ ਕਿਸ ਨੇ ਦੱਸਿਆ? ਉਸਨੇ ਪਹਿਨਣ ਦਿੱਤਾ ਔਰ ਖਾਣ ਦਿੱਤਾ।
ਆਪਣੇ ਦਾ ਦਾਸ ਕੀ ਆਪ ਪੈਗ ਰਾਖੀ।
ਹੋਰ ਬਖਸ਼ਿਸ਼ ਕੀਤੀ, ਆਪਣੇ ਸੇਵਕ ਦੀ ਪੈਗ ਵੀ ਆਪ ਹੀ ਰੱਖ ਲਏ, ਇੱਜ਼ਤ ਵੀ ਰੱਖੇ, ਅੱਜ ਤੱਕ ਰੱਖਦਾ ਆ ਰਿਹਾ। ਸਿੱਖਾਂ ਨੇ ਅਰਦਾਸ ਕੀਤੀ, ਜਦੋਂ ਇੱਕੋ ਦਿਨ 30,000 ਸਿੱਖ ਸ਼ਹੀਦ ਹੋ ਗਏ, ਕੁਖਰੇ ਰੂੜੇ ਦੇ ਮੈਦਾਨ ਨੂੰ ਕਹਿਣ ਲੱਗੇ, ਪੰਥ ਦੇ ਗਾਡੀਆ ਅੱਜ ਬਚਾ ਲੈ। ਪੰਥ ਕੀ ਰਹੀ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਕੀ ਨਾ ਰਹੀ ਤੋ ਗ੍ਰੰਥ ਕੌਣ ਮਾਨੂਗੇ। ਰੱਖ ਲੈ ਇੱਜ਼ਤ, ਉਹਨਾਂ ਰੱਖੇ ਸਿੱਖ ਦੀ ਇੱਜ਼ਤ ਹੈ, ਹਰ ਥੂ ਤੇ ਇੱਜ਼ਤ ਹੈ। ਤੇ ਜਿੱਥੇ ਕਾਲ ਪਵੇ, ਜਿੱਥੇ ਕਿਤੇ ਹਾਰੇ ਆ ਜਾਏ, ਬਿਮਾਰੀ ਪੈ ਜਾਏ, ਸਿੱਖ ਲੰਗਰ ਲਗਾਉਣ ਲਈ, ਦਵਾਈਆਂ ਦੇਣ ਵਾਸਤੇ, ਸੇਵਾ ਕਰਨ ਲਈ ਸਿੱਖ ਸਭ ਤੋਂ ਅੱਗੇ ਖੜਾ ਹੁੰਦਾ। ਇਹ ਇੱਜ਼ਤ ਕਿਸ ਨੇ ਦਿੱਤੀ? ਉਸ ਅਕਾਲ ਪੁਰਖ ਨੇ। ਖਾਲਸੇ ਦੀ ਇੱਜ਼ਤ ਕਿਸ ਨੇ ਬਣਾਈ? ਉਸ ਮਾਲਕ ਨੇ, ਆਪਣੇ ਦਾਸ ਦੀ। ਆਪ ਉਸਨੇ ਇੱਜ਼ਤ ਰੱਖ ਲਈ, ਆਪ ਉਸਨੇ ਪੱਤ ਰੱਖ ਲਈ। ਹਾਂਜੀ,
ਨਾਨਕ ਸਾਧੂ ਕੁਰਬਾਨ
ਸਾਹਿਬ ਪੰਡਤ, ਮੈਂ ਸਦਾ ਹੀ ਉਸ ਤੋਂ ਕੁਰਬਾਨ ਜਾਂਦਾ। ਉਹ ਸਦਾ ਮਿਹਰਬਾਨ ਹੈ, ਪਹਿਨਣ ਖਾਣ ਦਿੱਤਾ ਹੈ। ਅਸੀਂ ਇੰਜ ਕਰੀਏ, ਖਾਈਏ ਦੇ ਗੁਰੂ ਦੇ ਜੋਗਤੇ ਨਾਲ ਤੇ ਪਹਿਨੀਏ ਨੇ ਗੁਰੂ ਦੇ ਜੋਗਤੇ ਨਾਲ। ਜੇ ਕਿਤੇ ਖਾਣੇ ਪਹਿਨਣੇ ਗੁਰੂ ਦੀ ਜੋਗਤੀ ਨਾਲ ਆ ਜਾਏ ਨਾ, ਮਿਹਰਬਾਨ ਦੀਆਂ ਮਿਹਰਬਾਨੀਆਂ ਸਦਾ ਰਹਿਣ ਗਈਆਂ, ਪਰ ਸਫ਼ੇ ਵੀ ਰਹਾਂਗੇ, ਅਨੰਦਤ ਵੀ ਰਹਾਂਗੇ। ਗੁਰੂ ਸਾਹਿਬ ਨੇ ਇੱਕ ਗੱਲ ਜ਼ਰੂਰ ਕਹੀ, ਉਹਨਾਂ ਨੇ ਕਿਹਾ, ਤੂੰ ਜਦੋਂ ਦੁਖੀ ਹੁੰਦਾ ਨਾ, ਮੇਰੇ ਕਾਰਨ ਨਹੀਂ ਆਪਣੇ ਕਾਰਨ, ਇੱਕ ਪੰਕਤੀ ਪੜ੍ਹ ਕੇ ਸਮਾਪਤ ਕਰਾਂ। ਉਹ ਇਹ ਹੈ ਕਿ ਬੀਜੇ ਦੇਖੋ ਮੰਗੇ ਅੰਮ੍ਰਿਤ, ਦੇਖੋ ਇਹ ਨਿਯਮ, ਬੀਜਿਆਂ ਦਾ ਤੂੰ ਜ਼ਹਿਰ ਤੇ ਮੰਗੇ ਗਏ ਅੰਮ੍ਰਿਤ, ਨੀ ਕਹਦਾ ਨਾ ਹੋਇਆ। ਤੈਨੂੰ ਜੇ ਮੈਂ ਅੰਮ੍ਰਿਤ ਦਿੱਤਾ ਤੇ ਅੰਮ੍ਰਿਤ ਹੀ ਬੀਜ, ਅੰਮ੍ਰਿਤ ਵਰਗੇ ਕਰਮ ਕਾਰੇ, ਅੰਮ੍ਰਿਤ ਵਰਗੇ ਬੋਲ ਬੋਲ, ਅੰਮ੍ਰਿਤ ਵਰਗਾ ਸੁਖ ਤੈਨੂੰ ਪ੍ਰਾਪਤ ਹੋਵੇਗਾ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰਾ ਸਤਿਗੁਰ ਪੂਰਾ, ਹੋਈ ਸਰਬ ਕਲਿਆ। ਆਓ ਆਖਰੀ ਪੰਕਤ ਨੂੰ ਸਰਵਣ ਕਰੋ, ਸਮਾਪਤੀ ਕਰੀਏ ਜੀ।
ਸਾਧੂ